ਡਰ ਗਏ ਅੰਦਰਲੇ ਪਾਪ ਕੰਬ ਗਏ। ਫਤਿਹ ਜ਼ਰੂਰ ਛੜਾ ਤੇ ਉਹਨੂੰ ਛਿਆੜ ਦੇ ਵਿੱਚ ਪੈਂਟ ਚੱਲ ਗਏ, ਪੈਂਟ ਛਿਆੜ ਨੂੰ ਨਜ਼ਰ ਹੋ ਗਿਆ। 40 ਸਾਲ ਦੇ ਵੱਧ ਹੋ ਗਏ, 44 ਸਾਲ ਹੋ ਗਏ ਜਦ ਤੋਂ ਬਾਅਦ ਪ੍ਰਚਾਰ ਗੁੰਮ ਹੋ ਗਏ। ਜਦ ਤੋਂ ਬਾਅਦ ਪ੍ਰਚਾਰ ਸੰਖੇ ਦਾ ਪ੍ਰਚਾਰ ਵੀ ਸ਼੍ਰੋਮਣੀ ਕਮੇਟੀ ਵਾਲੇ ਨਹੀਂ ਸੀ ਕਰਦੇ, ਹੋਰ ਕਰਦੇ ਨੇ ਜਿਹੜੇ ਬਾਕੀ ਬਾਹਰ ਕੋ ਪ੍ਰਚਾਰਕ ਸਿੱਖ ਸੀ ਉਹ ਕਹਿੰਦੇ ਰਹਿੰਦੇ ਸੀ। ਇਹ ਨਹੀਂ ਸੀ, ਇਹਨਾਂ ਤਾਂ ਉਹ ਵੀ ਛੱਡਦਾ ਪੜ੍ਹਦੇ। ਬਲੇਸ਼ ਕੌਣ ਹੈ? ਬਲੇਸ਼ ਕਿਹਨੂੰ ਕਹੀਏ? ਬਲੇਸ਼ ਖਾਲਸਾ ਕੌਣ ਹੈ? ਧਾਨ ਮਲੇਛਾ ਖਾਈ, ਇਹਨਾਂ ਨੇ ਕਹਿ ਤਾ ਉਂਗਲੀ ਆਪਣੇ ਤੇ ਆਉਂਦੀ ਹੈ। ਬਲੇਸ਼ ਧਾਨ ਲੈ ਪੂਜੇ ਪੁਰਾਣ, ਇਹ ਗੋਲਕ ਦਾ ਪੈਸਾ ਮਲੇਸ਼ ਧਾਨ ਹੈ, ਮਲੇਸ਼ ਦਾ ਬਰਾਪਾ ਹੋ ਗਏ, ਇਹ ਆਪਣੇ ਖਿਲਾਫ ਪੰਕਤੀਆਂ ਨੇ ਛੱਡ ਦਿਓ। ਤੈਨੂੰ ਪੁੱਛੋ ਕਿਹਨੂੰ ਕਿਹਨੂੰ ਪੁੱਛੇ ਛੱਡਿਆ ਤੁਸੀਂ, ਉਹ ਕਿਉਂ ਛੱਡੀਆਂ? ਪਾਪ ਕੰਬ ਗਏ ਅੰਦਰ, ਪਾਪ ਰੌਲਾ ਪਾਉਣ ਲੱਗੇ ਵੀ ਇਹਨਾਂ ਪੁੱਛੋ, ਮੈਂ ਤੂੰ ਚੁੱਪ ਕਰ ਰਹੋ, ਕਿਉਂ ਪੁੱਛਣਾ ਆਪਾਂ, ਟਾਈਮ ਆਊ ਆਪੇ ਸੰਗਤ ਪੁੱਛ ਲੂ, ਦੱਸ ਦਾਂਗੇ ਭਾਈ ਇਹਨਾਂ ਨੂੰ ਪੁੱਛੋ ਕਿਉਂ ਛੱਡੀਆਂ। ਵੀ ਪਹਿਲਾਂ ਪੜ੍ਹਦੇ ਹੁੰਦੇ ਸੀ, ਨਹੀਂ ਪੜ੍ਹਦੇ ਸੀ, ਆਹ ਅਰਦਾਸ ਐਡ ਕਿਉਂ ਕੀਤੀ? ਵਿਛੜੇ ਜਿਹੜੇ ਗੁਰਦੁਆਰਿਆਂ ਤੋਂ ਵਿਛੋੜਿਆ, ਸੇਵਾ ਸੰਭਾਲ ਦਾ ਦਾਨ ਬਖਸ਼ੋ, ਇਹ ਕਿਉਂ ਜੋੜ ਲਿਆ, ਉਹ ਕਿਉਂ ਛੱਡਤੀਆਂ? ਪਹਿਲਾਂ ਕਿਉਂ ਪੜ੍ਹਦੇ ਤੇ ਫਿਰ ਕਿਉਂ ਛੱਡੀਆਂ? ਐ ਕਿਉਂ ਜੋੜੀਆਂ? ਅਰਦਾਸ ਵਿੱਚ ਚਾਰ ਤਖਤ ਨੇ, ਪੰਜਵਾਂ ਕਿਉਂ ਐਡ ਕੀਤਾ? ਪੰਜਵਾਂ ਤਖਤ ਚੱਲਦਾ ਵੀਰ ਬੁੱਢਾ ਸਾਹਿਬ ਮੰਨਿਆ ਹੋਇਆ ਸੀ, ਚਾਰ ਤਖਤ ਹੈ ਸੀ, ਸਾਰਾ ਕੁਝ ਖਤਮ ਕਰ ਦਈਏ ਸੀ, ਇਹ ਪਲੈਨ ਸੀ, ਆਪੇ ਖਤਮ ਹੋ ਗਏ। ਖਤਮ ਕਰਦੇ ਕਰਦੇ ਸੱਚ ਨੂੰ ਆਪੇ ਖਤਮ ਹੋ ਗਏ। ਸੱਚ ਕਿੱਥੋਂ ਪ੍ਰਗਟੂ? ਸੱਚ ਦਾ ਪ੍ਰਚਾਰ ਕੌਣ ਕਰੂਗਾ? ਜਿੰਨਾ ਪੈਸਾ ਤੁਸੀਂ ਖਰਚ ਕਰਦੇ ਹੋ ਕਾਹਦੇ ਲਈ ਖਰਚਤਾ? ਸੱਚ ਕੀ ਕੀਤਾ ਉਹਦੇ ਤੇ? ਜਵਾਬ ਕੌਣ ਦਊਗਾ? ਤੁਸੀਂ ਗੁਰਮਤ ਖਾਤਰ ਕੀ ਕੀਤਾ ਦੱਸੋ? ਜਿਹਨੂੰ ਤੁਸੀਂ ਕਹਿੰਦੇ ਸਿੱਖਾਂ ਖਾਤਰ ਕੀਤਾ, ਉਹ ਤਾਂ ਸਿੱਖੇ ਨਹੀਂ ਹਨ, ਸਿੱਖੀ ਤਾਂ ਤੁਸੀਂ ਰਹਿਣ ਨਹੀਂ ਦਿੱਤੀ, ਸਿੱਖ ਤਾਂ ਤੁਸੀਂ ਆਪ ਨਹੀਂ ਰਹੇ, ਫਿਰ ਪੈਸੇ ਦਾ ਕੀ ਕੀਤਾ? ਉਸ ਪੈਸੇ ਬਲੇਸ਼ ਨੇ ਮੱਤ ਮਾਰੀ, ਬਲੇਸ਼ ਧਾਨ ਨੇ ਮੱਤ ਮਾਰਤੀ, ਧਾਨ ਬਲੇਛਾਂ ਖਾਈ, ਉਹ ਬਲੇਸ਼ ਧਾਨ ਨੇ ਮੱਤ ਮਾਰਤੀ, ਬਲੇਸ਼ ਧਾਨ ਦੇ ਨਾਲ ਹੀ ਉਹ ਸਾਰਾ।
ਨਾਨਕ ਪਾਰ ਭਰੈ ਸੱਚ ਪਾਏ,
ਨਾਨਕ ਪਾਰ ਭਰੈ ਸੱਚ ਪਾਏ, ਨਾਨਕ ਕਹਿੰਦਾ ਪਾਰ ਭਰੈ, ਭਵ ਸਾਗਰ ਤੋਂ ਪਾਰ ਹੋਊਗਾ ਤਾਂ ਜੇ ਤੂੰ ਸੱਚ ਮਿੱਠਾ ਲੱਗੂਗਾ, ਜੇ ਸੱਚ ਮਿੱਠਾ ਨਹੀਂ ਲੱਗਦਾ ਭਵ ਸਾਗਰ ਦੇ ਵਿੱਚੇ ਰਹੂਗਾ। ਮੰਨੇ ਹੁਕਮ ਸਭੈ ਗੁਣ ਗਿਆਨ, ਜਿੰਨਾ ਚਿਰ ਕੋਈ ਆਪ ਨਸ਼ਾ ਨਾ ਛੱਡਣਾ ਚਾਹੁੰਦਾ ਹੋਵੇ, ਬੁਰਾਈ ਆਪ ਅੰਦਰੋਂ ਛੱਡਣੀ ਨਾ ਚਾਹੁੰਦਾ ਹੋਵੇ, ਕਾਨੂੰਨ ਆ ਭੈ ਉਹਦੀ ਬੁਰਾਈ ਛੜਾ ਨਹੀਂ ਸਕਦਾ। ਪੁਲਿਸ ਹੈਗੀ, ਥਾਣੇ ਹੈਗੇ, ਕਾਨੂੰਨ ਹੈਗਾ, ਡਕੈਤੀਆਂ ਬੰਦ ਹੋ ਗਈਆਂ, ਜੇਲ੍ਹਾਂ ਹੈਗੀਆਂ, ਕ੍ਰਾਈਮ ਬੰਦ ਹੋ ਗਿਆ, ਔਰ ਨਾ ਹੋ ਸਕੇ। ਜਿਹੜੇ ਆਦਮੀ ਦਾ ਮਨ ਮੰਨ ਗਿਆ ਜੁਰਮ ਨਹੀਂ ਕਰਨਾ, ਉਹ ਆਪ ਹੀ ਉਹ ਕਰਦਾ ਹੀ ਨਹੀਂ। ਡਰ ਭੈ ਨਾਲ ਕ੍ਰਾਈਮ ਬੰਦ ਨਹੀਂ ਹੋ ਸਕਦਾ, ਪਰ ਡਰ ਭੈ ਦੇ ਬਿਨਾਂ ਸਰਦਾ ਵੀ ਹੈ ਨਹੀਂ। ਸੰਸਾਰ 'ਚ ਕ੍ਰਾਈਮ ਜ਼ਿਆਦਾ ਕਰਨ ਲੱਗ ਜਾਣ, ਜੇ ਇਹ ਕਹੀਏ ਵੀ ਡਰ ਭੈ ਚੱਕਦੀ ਹੈ, ਇਹ ਵੀ ਗੱਲ ਗਲਤ ਹੈ। ਸੰਸਾਰ 'ਚ ਨਹੀਂ ਇਹ ਗੱਲ ਹੋਣੀ, ਸੰਸਾਰ 'ਚ ਇਹ ਵੀ ਸਮਝਾ ਕੇ ਉਹਨਾਂ ਨੂੰ ਬੰਦ ਸਮਝਾਉਂਦੇ ਵੀ ਰਹੋ, ਡਰ ਭੈ ਵੀ ਰੱਖੋ, ਦੋਵੇਂ ਇਕੱਠੇ ਰੱਖੋ। ਸਮਝਾਉਣ ਵਾਲਾ ਭਗਤ ਸੰਸਾਰ ਨੇ ਛੱਡਿਆ ਹੋਇਆ, ਭਾਵੇਂ ਜਿਹੜਾ ਦਾ ਨਾ ਸੁਧਾਰ ਕਰ ਲਿਖ ਦਿੱਤਾ ਸੁਧਾਰ ਕਰ, ਪਰ ਉੱਥੇ ਸੁਧਾਰ ਵਾਲੀ ਗੱਲ ਤਾਂ ਕੋਈ ਨਹੀਂ ਚੱਲਦੀ। ਉਹ ਜੇਲਰ ਤਾਂ ਆਪ ਉਹਨਾਂ ਨਾਲ ਰਲੇ ਹੋਏ ਨੇ, ਪੈਸੇ ਲੈ ਕੇ ਬਾਹਰ ਕਰਾਉਂਦੇ ਨੇ ਕੰਮ, ਉੱਥੇ ਤਾਂ ਪਤਾ ਲੱਗਦਾ ਨਸ਼ੇ ਉੱਥੇ ਜਾਂਦੇ ਨੇ ਕੀ ਹੁੰਦਾ ਸਭ, ਜਿਹੜਾ 'ਚ ਪਤਾ ਹੀ ਹੈ। ਗੁਰਬਾਣੀ ਮਨ ਨੂੰ ਸਮਝਾ ਰਹੀ ਹੈ। ਮਨ ਸਮਝਾਵਣ ਕਾਰਨ ਕਛੂਕ ਪੜੀਏ ਗਿਆਨ, ਜਿਹੜਾ ਗਿਆਨ ਪੜ੍ਹਦੇ ਹਾਂ ਮਨ ਆਪਣੇ ਆਪ ਟਿਕੇ ਆਪਣੇ ਆਪ ਛੱਡੇ, ਨਾ ਕਿਸੇ ਡਰ ਨਾਲ ਛੱਡੂਗਾ ਨਾ ਕਿਸੇ ਭੈ ਨਾਲ ਛੱਡੂਗਾ ਲਾਲਚ ਨਾਲ ਛੱਡੂਗਾ। ਅੱਤਵਾਦੀ ਜਾਂ ਲਾਲਚ ਦਿੰਦੇ ਨੇ ਫਿਰ ਤੁਹਾਨੂੰ ਡਿਸਟਰੀ ਦੇ ਦਿੰਦੇ ਆ, ਸਰਕਾਰ ਚ ਲੈ ਲੈਂਦੇ ਫਿਰ ਛੱਡ ਜਾਂਦੇ, ਮੁੱਖਧਾਰਾ ਜਾ ਜਾਓ ਲਾਲਚ ਹੋ ਗਿਆ, ਲਾਲਚ ਨਾਲ ਛੱਡੂਗਾ ਲੋਭੀ ਹੈ ਜੋ ਕੁਛ ਕਰ ਰਿਹਾ ਹੈ, ਲੁੱਟ ਮਾਰ ਲੋਭ ਕਰਕੇ ਕਰ ਰਿਹਾ। ਲੋਭ ਦੀ ਪੂਰਤੀ ਜਾਇਜ਼ ਤਰੀਕੇ ਨਾਲ ਨਹੀਂ ਕਰ ਦੋ ਛੱਡ ਦੋ, ਉਹ ਤਰੀਕੇ ਨਾਲ ਛੱਡ ਸਕਦਾ। ਇਸ ਕਰਕੇ ਗੁਰਬਾਣੀ ਨੇ ਲੋਭ ਵੀ ਦਿੱਤਾ, ਇਹਦੀ ਕਮਜ਼ੋਰੀ ਦੇਖ ਲਈ ਵੀ ਲੋਭੀ ਹੈ, ਲੋਭ ਹੀ ਦਿੱਤਾ। ਵੱਧੋ ਵੱਧ ਸੰਸਾਰ ਰਾਜ ਲੈ ਸਕਦਾ ਤੂੰ, ਮੈਂ ਤੈਨੂੰ ਇਹੋ ਜਿਹਾ ਰਾਜ ਦਿੰਦਾ ਜਿਹੜਾ ਹਮੇਸ਼ਾ ਹੀ ਰਹੇ। ਇੱਕ ਵਾਰ ਸੁਣਨ ਲੱਗ ਜਾਵੇ ਪਛਿੱਤਰ ਨਾਲ ਹੋ ਫਿਰ ਐਸਾ ਬ੍ਰਹਮ ਗਿਆਨ ਦੇ ਚੱਕਰ 'ਚ ਪੈਣੇ ਨੇ ਸਭ ਕੁਝ ਭੁੱਲ ਜਾਣਾ। ਇਹਨੂੰ ਗੱਲ ਸ਼ੁਰੂ ਕਰ ਲਓ ਕਿ ਅਵਨਾਸ਼ੀ ਰਾਜ ਕਿਵੇਂ ਮਿਲੂਗਾ ਤੈਨੂੰ, ਇਹੀ ਕਹਾਣੀ ਤੇਰੀ ਚਰਿੱਤਰ ਦੀ ਹੈ। ਰੋਜ਼ ਇੱਕ ਕਹਾਣੀ ਸੁਣਾਉਂਦੇ ਨੇ, ਉਹ ਮੰਤਰੀ ਸੁਣਾ ਰਿਹਾ ਔਰ ਸ਼ਾਮ ਪੈ ਜਾਂਦੀ ਹੈ, ਫਾਂਸੀ ਦਾ ਟਾਈਮ ਲੰਘ ਜਾਂਦਾ। 405 ਚਰਿੱਤਰ ਨੇ, 365 ਦਿਨ ਹੁੰਦੇ ਨੇ ਸਾਲ ਦੇ, ਸਾਲ ਤੋਂ ਵੱਧ ਟਾਈਮ ਟਪਾਤਾ ਨਾ ਫਸੀ ਹੋਈ ਨੂੰ। ਰੋਜ਼ ਇੱਕ ਕਹਾਣੀ ਸੁਣਾਉਂਦਾ ਵਜ਼ੀਰ ਰਾਜੇ ਨੂੰ, ਉਹ ਇੱਕ ਉਹਦੀ ਬਹਿਸ ਦਾ ਹਿੱਸਾ ਹੈ। ਵਕਾਲਤ ਕਰ ਰਿਹਾ ਮੁੰਡੇ ਦੀ ਤਰਫ ਤੇ ਖੜਾ ਹੋ ਕੇ, ਬਹਿਸ ਜਿੰਨੀ ਮਰਜ਼ੀ ਲੰਬੀ ਲੈ ਜਾਵੇ ਵਕੀਲ ਸਰਕਾਰ ਨਹੀਂ ਕਹਿ ਸਕਦੀ ਤੂੰ ਬਹਿਸ ਬੰਦ ਕਰ ਦੇ, ਚਾਹੇ ਵੀ ਨਖਰੀ ਜਾਵੇ ਬਹਿਸ, ਪਰ ਗੱਲ ਨਵੀਂ ਹੋਵੇ। ਹੁਣ ਮੁੜ ਉਹੀ ਗੱਲ ਨਹੀਂ ਕਹੇ, ਆਖਰ ਰਾਜਾ ਨੂੰ ਜਗਾ ਤਾ, ਉਹਨੇ ਜਗਾਉਣ ਵਾਸਤੇ ਬਹਿਸ ਕਰ ਰਿਹਾ, ਅਸਲ ਦੇ ਵਿੱਚ ਉਹ ਕਰ ਰਿਹਾ ਵੀ ਤੂੰ ਹੈ ਰਾਜਨ ਰਾਜ, ਰਾਜਾ ਉਹ ਹੁੰਦਾ ਰਾਜਾ ਚੂੜੀ ਨਿਉਂਕੀ, ਰਾਜਾ ਚੂੜੀ ਨਿਉਂਕੀ, ਰਾਜਾ ਜਦ ਰਾਜ ਤੇ ਬਹਿੰਦਾ ਇਨਸਾਫ ਕਰਨ ਦੀ ਚੂੜੀ ਛੱਡਦਾ, ਉਹ ਤੂੰ ਬੇਇਨਸਾਫੀ ਕਰ ਰਿਹਾ, ਮੈਂ ਬੇਇਨਸਾਫੀ ਨਹੀਂ ਹੋਣ ਦੇਣੀ, ਮੈਂ ਤੇਰਾ ਸਲਾਹਕਾਰ ਹਾਂ, ਮਨਿਸਟਰ ਸਲਾਹਕਾਰ ਹੁੰਦੇ ਨੇ, ਮੈਂ ਤੇਰਾ ਕਾਨੂੰਨੀ ਵਸ਼ੀਰ ਹਾਂ, ਗਾਈਡ ਹਾਂ, ਕਸੂਰ ਮੇਰਾ ਵੀ ਤੇਰੇ ਨਾਲ ਜਾਗ ਹੈ, ਜੇ ਤੈਂ ਗਲਤੀ ਕਰ ਲਈ ਜ਼ਿੰਮੇਵਾਰੀ ਮੇਰੀ, ਜੇ ਕੇਸ ਹਾਰ ਗਿਆ ਕਸੂਰ ਵਕੀਲ ਦਾ, ਹਾਰਨ ਵਾਲਾ ਕੇਸ ਨਹੀਂ ਸੀ ਹਾਰ ਗਿਆ, ਵਕੀਲ ਦੀ ਗਲਤੀ ਨਾਲ ਹਾਰ ਗਿਆ, ਗਲਤੀ ਮੇਰੀ ਹੈ। ਇੱਕੋ ਮੁੰਡਾ ਤੇਰੇ, ਇਹਨੂੰ ਫਾਂਸੀ ਹੋ ਜਾਣੀ ਹੈ, ਤੈਂ ਉਹ ਫਾਂਸੀ ਕਰਤੀ, ਤੇਰੇ ਦਿਮਾਗ ਤੇ ਗਲਤ ਕੁਛ ਮਿਸਅੰਡਰਸਟੈਂਡਿੰਗ ਤੈਨੂੰ ਕਰਤੀ ਕਿਸੇ ਨੇ, ਤੇਰੇ ਫਸਾਤੀ ਗੱਲ, ਉਹ ਉਹਦੇ ਅੰਦਰੋਂ ਕੱਢ ਰਿਹਾ ਹੌਲੀ ਹੌਲੀ ਗੱਲ, ਔਰ ਵਜ਼ੀਰ ਕੱਢ ਰਿਹਾ, ਰਾਜਾ ਸੁਣ ਰਿਹਾ ਹੈ, ਦਸਮ ਪਾਤਸ਼ਾਹ ਨੇ ਲਿਖਿਆ, ਦਸਮ ਪਾਤਸ਼ਾਹ ਨੇ ਆਪਣੇ ਕੋਲੋਂ ਲਿਖੀ, ਉਹ ਤਾਂ ਵਜ਼ੀਰ ਦੀ ਗੱਲ ਦੱਸ ਰਹੇ ਨੇ ਵੀ ਆਹ ਕਹੀ, ਕੇਸ ਹੈ ਹਾਈ ਕੋਰਟ 'ਚ ਲੱਗਿਆ, ਸੁਪਰੀਮ ਕੋਰਟ 'ਚ ਲੱਗਿਆ ਹੈ, ਕਿਤੇ ਦੋ ਪਾਰਟੀਆਂ ਨੇ, ਦੋ ਵਕੀਲ ਗੱਲਾਂ ਕਰ ਰਹੇ ਨੇ, ਫਾਈਲ ਤੇ ਆ ਰਹੀਆਂ ਨੇ, ਉਹ ਜੱਜ ਨੂੰ ਤੁਸੀਂ ਕਹੋਗੇ ਵੀ ਕਿਹੋ ਜਿਹਾ ਜੱਜ ਸੀ ਜੀ ਉਹ ਸੁਣਦਾ ਰਿਹਾ ਇਹ ਗੱਲਾਂ, ਕੇਸ ਇਹ ਜਾ ਉਹ ਗੱਲਾਂ ਉਹੀ ਹੋਣੀਆਂ, ਤੇ ਸਵਾਲ ਤਾਂ ਕੇਸ ਕਿਹੜੀ ਨੋਈਅਤ ਦਾ, ਕੇਸ ਦੀ ਨੋਈਅਤ ਕੀ ਹੈ, ਉਹੀ ਗੱਲਾਂ ਹੋਣਗੀਆਂ ਤੇ ਜਿਹੜੀ ਨੋਈਅਤ ਦਾ ਕੇਸ ਕੋਰਟਾਂ ਚ ਨਹੀਂ ਹੁੰਦੀ, ਸ਼ੌਕ ਨਾਲ ਨਹੀਂ ਲਿਖਿਆ ਹੋਇਆ, ਉਹ ਗੁਰਬਾਣੀ ਵੀ ਜਗਾ ਰਹੀ ਹੈ ਸਾਨੂੰ ਅਵਿਨਾਸ਼ੀ ਰਾਜ ਵਾਸਤੇ, ਉਹ ਜਗਾ ਰਿਹਾ ਜੇ ਤੁਹਾਡਾ ਕੱਲ ਨੂੰ ਰਾਜ ਆ ਜਾਵੇ ਖਾਲਸੇ ਦਾ ਤਾਂ ਐ ਜਾ ਕੇ ਰਹਿਣਾ। ਆਹ ਸਭ ਤੋਂ ਵੱਡੀ ਬਿਮਾਰੀ ਹੈ ਜਿਹੜੀ ਤੁਹਾਡੇ ਤੋਂ ਅਵਗਿਆ ਕਰਵਾ ਦੂ। ਰਣਜੀਤ ਸਿੰਘ ਇਸੇ ਨੇ ਮਾਰਿਆ। ਰਣਜੀਤ ਸਿੰਘ ਦਾ ਰਾਜ ਖਤਮ ਹੋਣ ਦਾ ਮਤਲਬ ਇਹੀ ਹੈ। ਉਹ ਬਚਤ ਇਹ ਪ੍ਰਮੋਚਨ ਜਿਹੜਾ ਤ੍ਰਿਆ ਚਰਿੱਤਰ ਨਹੀਂ ਸੀ ਪੜਿਆ ਹੋਇਆ। ਜੇ ਪੜ੍ਹ ਜਾਂਦਾ ਡੋਗਰਿਆਂ ਦੇ ਜਾਲ ਚ ਫਸਦਾ ਨਹੀਂ ਸੀ। ਡੋਗਰਿਆਂ ਨੇ ਬਦਲ ਲਿਆ ਜਾਲ ਚ। ਅਕਾਲੀ ਫੂਲਾ ਸਿੰਘ ਪੜਿਆ ਹੋਇਆ ਸੀ, ਉਹਨੂੰ ਨਾ ਫਸਾ ਲਿਆ ਕਿਸੇ ਨੇ। ਅਕਾਲੀ ਫੂਲਾ ਸਿੰਘ ਉਹਨਾਂ ਨੇ ਫਸਾ ਲਿਆ ਕਿਸੇ ਨੇ। ਰਣਜੀਤ ਸਿੰਘ ਨੂੰ ਕਿਵੇਂ ਫਸਾ ਲਿਆ? ਇਹਨਾਂ ਨੂੰ ਕੀ ਪਤਾ ਮੂਰਖਾਂ ਨੂੰ, ਇਹ ਕੀ ਜਾਣਨ ਕੀ ਗੱਲਾਂ ਨੇ। ਬ੍ਰਹਮ ਗਿਆਨ ਤੋਂ ਬਾਅਦ ਸਾਨੂੰ ਖਤਰਾ ਕੀ ਗਿਆ? ਜੇ ਤੁਹਾਡੇ ਕੋਲ ਪਾਵਰ ਆ ਜਾਵੇ, ਰਾਜ ਕਰਨ ਦੀਆਂ ਗੱਲਾਂ ਕਰਦੇ ਹੋ। ਰਾਜ ਆ ਗਿਆ, ਫਿਰ ਆ ਗਿਆ ਸੀ ਰਣਜੀਤ ਸਿੰਘ ਦਾ ਰੱਖਣਾ ਲਿਆ ਫਿਰ ਉਹਨੇ। ਇਹਨਾਂ ਤੇ ਤਾਂ ਜੇ ਆ ਜੇ ਰੱਖ ਵੀ ਨਹੀਂ ਹੋਣਾ, ਉਹਨਾਂ ਦਾ ਆਉਣਾ ਹੀ ਨਹੀਂ, ਕਾਬਲੇ ਨਹੀਂ, ਗੁਰੂ ਦੇ ਖਿਲਾਫ ਹੈ। ਜੇ ਗੁਰੂ ਰਾਜ ਦਵਾਊਗਾ ਤਾਂ ਗੁਰੂ ਦੱਸ ਵੀ ਰਿਹਾ, ਅਕਲ ਵੀ ਦੇ ਰਿਹਾ, ਰਾਜ ਕਰਨਾ ਕਿਵੇਂ? ਉਹ 24 ਅਵਤਾਰ ਤਾਂ ਲਿਖੇ ਨੇ, ਆਦ ਤੇ ਬਾਦ ਨੇ ਉਹ। ਆਦ ਤੱਕ ਤਾਂ ਜੀਵਨ ਮੁਕਤ ਅਵਸਥਾ, ਉਹਦੇ ਬਾਅਦ ਕੀ ਹੈ? ਜੇ ਸਾਰੀ ਦੁਨੀਆ ਹੀ ਰਾਜ ਦੇ ਦੇਵੇ ਇਕੱਠੇ ਹੋ ਕੇ ਵੀ ਭਾਈ ਤੁਸੀਂ ਉਹ ਰਾਜ ਕਰੋ, ਖਾਲਸਾ ਕੌਮੇ ਰਾਜ ਕਰੇ, ਦੁਨੀਆ ਨੂੰ ਲੋੜ ਪੈ ਜਾਵੇ, ਫਿਰ ਤੁਸੀਂ ਕਿਵੇਂ ਕਰਨਾ? ਉਹ ਅਗਲ ਕਿੱਥੇ ਹੈ ਨਾ, ਕਿੱਥੋਂ ਆਊਗੀ ਅਗਲ? ਉਹ ਹੈਗੀ ਕਿਸੇ ਕੋਲ? ਜੇ ਹੈਗੀ ਤਾਂ ਦੱਸਣ, ਜੇ ਕਿਸੇ ਕੋਲ ਹੈ ਤਾਂ ਦੱਸ ਦੇਣ। ਜਿਹੜੇ ਬੜੇ ਕਲਾਕਾਰ ਬਣੇ ਬੰਦੇ, ਜਿੰਨੀ ਕੁ ਉਹਨਾਂ ਕੋਲ ਹੈਗੀ ਸਾਨੂੰ ਪਤਾ ਅਗਲ, ਜਿਹੜੇ ਗੱਲਾਂ ਕਰਨ ਵਾਲੇ ਨੇ, ਉਹ ਲੋਕਾਂ ਦੀਆਂ ਲਿਖੀਆਂ ਜਿਹੜੀਆਂ ਕਿਤਾਬਾਂ ਪੜ੍ਹਦੇ ਨੇ, ਜੋੜਾ ਉਹਨਾਂ ਕੋਲ ਵਿੱਚ ਹੈਗਾ, ਕਿਤਾਬਾਂ 'ਚ ਪਤਾ ਸਾਨੂੰ ਸਾਰੀਆਂ ਕੀ ਹੈ। ਇਹ ਤਿੰਨ ਲੋਕ ਦੀ ਗੱਲ ਗੁਰਬਾਣੀ 'ਚ, ਸੰਸਾਰ ਨੂੰ ਵੀ ਪਤਾ ਤਿੰਨ ਲੋਕ ਕੀ ਹੁੰਦੇ ਨੇ। ਜੋ ਕੁਛ ਉਹਨਾਂ ਕੋਲ ਹੈਗਾ ਪਤਾ ਕੀ ਹੈ, ਉਹਦਾ ਇੱਕ ਪੌੜੀ ਦੀ ਦਾਲ ਪੈ ਜਾਣੀ ਹੈ ਸਾਰੀ ਉਹਨਾਂ ਦੀ, ਬਾਕੀ ਸੰਗਤ ਤਾਂ ਖਾਲੀ ਹੋ ਰਹਿ ਜਾਣੀ ਹੈ। ਕਹਿੰਦੇ ਉਹੀ ਦਾਲ ਸੀ ਜਿਹੜੀ ਪੌੜੀਆਂ 'ਤੇ ਪੈ ਗਈ।
ਗੁਰਮੁਖ ਸ਼ਬਦ ਸੱਚ ਲਿਵ ਲਾਗੈ, ਕਰ ਨਜ਼ਰੀ ਮੇਲ ਮਿਲਾਏ।
ਗੁਰਮੁਖ ਸ਼ਬਦ ਸੱਚ ਲਿਵ ਲਾਗੈ, ਜਦੋਂ ਗੁਰਮੁਖ ਹੋ ਜਾਂਦਾ, ਮਨਮੁਖ ਦੀ ਲਿਵ ਨਹੀਂ ਲੱਗਦੀ ਹੈ। ਮਨਮੁਖ ਨੇ ਸਾਰੇ ਪਹਿਲਾਂ ਗੁਰਮੁਖ ਬਣ ਕੇ ਦੱਸਣ, ਫਿਰ ਗੱਲ ਕਰਨ ਗਾਹਾਂ ਦੀ। ਗੁਰਮੁਖ ਦੇ ਬਿਨਾਂ ਬਾਣੀ ਅਰਥਾਈ ਨਹੀਂ ਜਾ ਸਕਦੀ, ਗੁਰਮੁਖ ਦੇ ਬਿਨਾਂ ਗੱਲ ਗੁਰਬੰਦੀ ਕਰ ਨਹੀਂ ਸਕਦਾ। ਰਾਈਟ ਹੈ ਧਾਰਮਿਕ ਆਦਮੀ ਨੂੰ ਗੱਲ ਕਰਨ ਦੀ, ਵਕੀਲ ਹੈ ਗਾਹਾਂ ਅਦਾਲਤ ਵਿੱਚ ਵਕਾਲਤ ਦੀ ਗੱਲ ਕਰਦਾ, ਦੂਏ ਨੂੰ ਬੋਲਣ ਨਹੀਂ ਦਿੰਦੇ ਅਗਲੇ। ਜਿਹਦੇ ਕੋਲ ਸਾਡੀ ਵੇੜ ਹੈ, ਸਾਡੀ ਡਿਗਰੀ ਹੈ, ਉਹ ਅਦਾਲਤ ਵਿੱਚ ਬਤੌਰ ਵਕੀਲ ਬੋਲ ਸਕਦਾ, ਦੂਏ ਨੂੰ ਕੌਣ ਬੋਲਣ ਦਿੰਦਾ? ਧਰਮ ਦੇ ਖੇਤਰ 'ਚ ਵੀ ਉਹ ਲੋਕ ਬੋਲਣ ਜਿਹਨਾਂ ਨੂੰ ਧਰਮ ਦਾ ਗਿਆਨ ਹੈ, ਦੂਜਿਆਂ ਨੂੰ ਕੀ ਰਾਈਟ ਹੈ ਬੋਲਣ? ਜਿਹਨਾਂ ਨੂੰ ਗਿਆਨ ਹੈ ਧਰਮ ਦਾ ਹੈ, ਤੁਹਾਨੂੰ ਪਤਾ ਨਹੀਂ। ਇਹ ਸਮਝਾਉਣ ਪਹਿਲਾਂ ਧਰਮ ਕੀ ਹੈ ਫਿਰ ਬੋਲਣ, ਪਹਿਲਾਂ ਗੁਰਮਤ ਕੀ ਕਹਿੰਦੀ ਹੈ ਸਮਝਾ ਲੈਣ ਫਿਰ ਬੋਲਣ, ਪਹਿਲਾਂ ਸਰਟੀਫਿਕੇਟ ਲੈਣ ਧਰਮ ਦਾ ਸੰਗਤ ਤੋਂ ਫਿਰ ਬੋਲ ਲੈਣ, ਬੋਲਣ ਅਸੀਂ ਕਹਿੰਦੇ ਬੋਲਣ। ਜਿਹਨੂੰ ਗਿਆਨ ਹੋ ਉਹ ਬੋਲੇ, ਜੇ ਗਿਆਨ ਹੈ ਨਹੀਂ ਤਾਂ ਕਿਉਂ ਬੋਲਣ? ਉਹ ਤਾਂ ਉਹ ਗੱਲ ਆ, ਕੋਈ ਬਿਮਾਰ ਹੈ ਜਿਹਨੇ ਮੂੰਹ ਉਹਨੇ ਦਵਾਈਆਂ ਦੱਸ ਦੇਣਗੇ ਸਾਰੇ, ਸੜਦੇ ਫਿਰਦੇ ਉਹ ਡਾਕਟਰ ਨੇ, ਇੱਕ ਕੋ ਛੇ ਛੇ ਨੁਸਖੇ ਨੇ।
ਗੁਰਮੁਖ ਸ਼ਬਦ ਸੱਚ ਲਿਵ ਲਾਗੈ,
ਗੁਰਮੁਖ ਸ਼ਬਦ ਸੱਚ ਲਿਵ ਲਾਗੈ, ਉਹ ਸ਼ਬਦ ਆ ਹੈ ਗੁਰਮੁਖ ਦੀ। ਐਸ ਸ਼ਬਦ ਨਾਲ ਗੁਰਮੁਖ ਗੁਰਬਾਣੀ ਨਾਲ ਸੱਚ ਨਾਲ ਲਿਵ ਲੱਗ ਜਾਂਦੀ ਹੈ। ਸੱਚ ਕੌਣ ਹੈ? ਸੱਚ ਇਹਦਾ ਮੂਲ ਹੈ, ਸੱਚ ਤੋਂ ਪੈਦਾ ਹੋਇਆ ਹੋਇਆ। ਸੱਚ ਰਾਮ ਹੈ, ਕਹੋ ਕਬੀਰ ਤੂੰ ਰਾਮ ਕੀ ਮਣਸ, ਇਹਦੇ ਆਪਣੇ ਮੂਲ ਨਾਲ ਜੁੜ ਜਾਂਦਾ, ਇੱਕ ਹੋ ਗਿਆ ਨਾ। ਗੁਰਮੁਖ ਸ਼ਬਦ ਹੈ ਸੱਚ ਲਿਵ, ਕਿਉਂਕਿ ਮਨ ਸਮਝਾ ਸਮਝ ਗਿਆ, ਗੁਰਬਾਣੀ ਨੂੰ ਪੜਿਆ ਸਮਝਿਆ ਤੇ ਮਨ ਸਮਝ ਗਿਆ, ਸੰਸਾਰ ਛੱਡ ਦਿੱਤਾ, ਤਿਰਕੁਟੀ ਛੱਡਤੀ, ਆਪਣੇ ਮੂਲ ਨਾਲ ਜੁੜ ਗਿਆ।
ਕਰ ਨਦਰੀ ਮੇਲ ਮਿਲਾਏ,
ਕਰ ਨਦਰੀ ਮੇਲ ਮਿਲਾਏ, ਕਿਰਪਾ ਹੋ ਗਈ ਪਰਮੇਸ਼ਰ ਦੀ, ਮਿਲ ਗਿਆ ਮੇਲ, ਮਿਲ ਗਿਆ, ਇੱਕ ਹੋ ਗਿਆ।
ਆਪੇ ਦਾਨਾ ਆਪੇ ਬੀਨਾ, ਪੂਰੇ ਭਾਵ ਸਮਾਏ,
ਆਪੇ ਦਾਨਾ ਹੋ ਗਿਆ ਆਪੇ ਬੀਨਾ ਹੋ ਗਿਆ। ਬੀਨਾ ਕੌਣ ਸੀ? ਬੀਨਾ ਮਨ ਸੀਗਾ, ਦਾਨਾ ਦੱਲਾ ਸੀ ਦਾਤਾ। ਮੂਲ ਕੁਛ ਦੇ ਰਿਹਾ ਸੀ, ਸ਼ਾਖ ਕੁਛ ਲੈ ਰਹੀ ਸੀ। ਜਿਹੜੀ ਸ਼ਾਖਾ ਹੁੰਦੀ ਹੈ ਮੂਲ ਰਸ ਦੇ ਰਿਹਾ, ਸ਼ਾਖ ਪ੍ਰਾਪਤ ਕਰ ਰਹੀ ਹੈ। ਬੀਨਾ ਉਹ ਹੈ ਜਿਹੜਾ ਪ੍ਰਾਪਤ ਕਰ ਰਿਹਾ, ਦਾਨਾ ਉਹ ਹੈ ਜਿਹੜਾ ਦੇ ਰਿਹਾ। ਇਹ ਦਾਨਾ ਵੀ ਆਪੇ ਹੋ ਗਿਆ, ਹੁਣ ਬੀਨਾ ਵੀ ਆਪੇ ਹੋ ਗਿਆ। ਸ਼ਾਖ ਪੇੜ ਇੱਕ ਹੋ ਗਿਆ, ਜਿੰਨਾ ਚਿਰ ਮਰੋੜੀ ਹੋਈ ਸੀ ਸ਼ਾਖ ਜੁੜੀ ਤਾਂ ਹੋਈ ਸੀ ਪਰ ਮਰੋੜਾ ਆਇਆ ਹੋਇਆ ਸੀ, ਉਹਨਾਂ ਚਿਰ ਰਸ ਪੂਰਾ ਨਹੀਂ ਸੀ ਆ ਰਿਹਾ ਅੰਦਰੋਂ।
ਪੂਰੇ ਭਾਵ
ਰਸ ਦੀ ਸਪਲਾਈ ਰੁਕੀ ਹੋਈ ਸੀ, ਜਦ ਸਿੱਧੀ ਕਰਕੇ ਬੰਨ ਦਿੱਤੀ ਸ਼ਾਖ, ਰਸ ਇੱਕ ਹੋ ਗਿਆ। ਫਿਰ ਆਪੇ ਦਾਨਾ ਆਪੇ ਬੀਨਾ ਪੂਰੇ ਭਾਗ
ਸਮਾਏ।
ਹਾਂ,
ਸੋ ਸ਼ਬਦ ਕੋ ਨਿਰੰਤਰ ਵਾਸ ਅਲੱਖ ਜੈ ਦੇਖਾਂ ਤੈ ਸੋਈ।
ਫਿਰ ਉਹ ਸ਼ਬਦ ਦੀ ਗੱਲ ਆਉਂਦੀ ਹੈ,
ਸੋ ਸ਼ਬਦ ਕੋ ਨਿਰੰਤਰ ਵਾਸ ਕਥੀ
ਜਦ ਇੱਕ ਹੋ ਜਾਂਦਾ ਹੈ ਫਿਰ ਉਹ ਸ਼ਬਦ ਦੀ ਗੱਲ ਆਉਂਦੀ ਹੈ ਜਿਹੜਾ ਬਿਨਾਂ ਗੱਲਾਂ ਦੇ ਸੁਣਦਾ। ਉਹ ਤਾਂ ਨਿਰੰਤਰ ਵਾਸ ਉਹਦਾ ਲਗਾਤਾਰ ਚੱਲਦਾ, ਅੰਮ੍ਰਿਤ ਸਦ ਹੀ ਵਰਸਦਾ ਬੁੱਝਾਂ ਬੁੱਝਣ ਹਾਰ। ਉਹ ਸ਼ਬਦ ਹਰ ਵਕਤ ਚੱਲਦਾ ਰਹਿੰਦਾ, ਉਹ ਕਦੇ ਬੰਦ ਨਹੀਂ ਹੋਇਆ। ਅਨਹਦ ਨਾਦ ਦਾ ਮਤਲਬ ਇਹੀ ਹੈ, ਉਹ ਲਗਾਤਾਰ ਵੱਜਦਾ, ਤਾਂ ਹੁਕਮ ਤਾਂ ਲਗਾਤਾਰ ਚੱਲਦਾ ਤੇਰੇ ਅੰਦਰ, ਸਾਰੇ ਹੀ ਚੱਲਦਾ ਲਗਾਤਾਰ। ਤੇਰਾ ਧਿਆਨ ਹੋਰ ਕਿਤੇ ਹੈ, ਸਾਡਾ ਧਿਆਨ ਹੋਰ ਕਿਤੇ, ਹੁਕਮ ਲਗਾਤਾਰ ਚੱਲਦਾ, ਹੁਕਮ ਨਹੀਂ ਕਦੇ ਬੰਦ ਹੁੰਦਾ। ਬਾਰਿਸ਼ ਨਹੀਂ ਕਦੇ ਬੰਦ ਹੋਈ, ਅੰਮ੍ਰਿਤ ਸਦ ਹੀ ਵਰਸਦਾ। ਬੁੱਝਾਂ ਬੁੱਝਣ ਹਾਰ ਜਿਹਨਾਂ ਨੇ ਪ੍ਰਾਪਤ ਕਰਿਆ ਉਹਨਾਂ ਨੂੰ ਪਤਾ, ਪਹਿਲਾਂ ਬੁੱਝਣ ਹਾਰ ਤਾਂ ਬਣ ਜਾ। ਬੁੱਝਣ ਹਾਰ ਬਣੇਗਾ ਤਾਂ ਹੀ ਬੁੱਝੇਗਾ, ਗੱਲ ਬੁੱਝਣ ਵਾਲੀ ਹੈ। ਇਹਨਾਂ ਨੂੰ ਪਤਾ ਵਿਦਵਾਨਾਂ ਨੂੰ ਕੀ ਗੱਲ ਹੈ, ਕਿਹੜੀ ਅਵਸਥਾ ਦੀ ਗੱਲ ਹੈ। ਅੰਮ੍ਰਿਤ ਸਦ ਹੀ ਵਰਸਦਾ, ਹੁਣ ਜਿਹੜਾ ਸਦ ਹੀ ਵਰਸਦਾ ਇਹਨਾਂ ਦਾ ਅੰਮ੍ਰਿਤ ਕਿੱਥੇ ਹੈ? ਫਿਰ ਕਿਹੜੇ ਅੰਮ੍ਰਿਤ ਦੀ ਗੱਲ ਕਰਦੇ ਨੇ? ਪੌੜ ਦੀ ਗੱਲ ਕਰਦੇ ਨੇ, ਪੌੜ ਨੂੰ ਅੰਮ੍ਰਿਤ ਕਹਿੰਦੇ ਨੇ। ਜਿਹੜਾ ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਸਦ ਹੀ ਵਰਸਦਾ ਬੁੱਝਾਂ ਬੁੱਝਣ ਹਰ, ਉਹ ਅੰਮ੍ਰਿਤ ਕਿਹੜਾ ਜਿਹੜਾ ਸਦ ਹੀ ਵਰਸਦਾ? ਉੱਥੇ ਤੱਕ ਜਾਣਾ ਹੈ, ਉਸ ਅੰਮ੍ਰਿਤ ਤੱਕ ਜਾਣਾ। ਉਹ ਅੰਮ੍ਰਿਤ ਪੀਵੇ ਅਮਰਸ ਹੋਇਆ, ਉਹਨੂੰ ਪੀ ਕੇ ਅਮਰ ਹੁੰਦਾ।
ਸੋ ਸ਼ਬਦ ਕੋ ਨਿਰੰਤਰ ਵਾਸ,
ਉਹ ਫਿਰ ਪੱਗਾਂ ਨਹੀਂ ਲਾਉਂਦੇ ਇੱਕ ਦੂਜੇ ਦੀਆਂ, ਡਿੱਗੀ ਹੋਈ ਪੱਗ ਦੂਜੇ ਦੀ ਚੱਕ ਕੇ ਸਿਰ ਤੇ ਰੱਖਦੇ ਨੇ, ਦੂਏ ਦੀ ਪੱਗ ਡਿੱਗੀ ਹੋਈ ਚੱਕ ਕੇ ਸਿਰ ਤੇ ਰੱਖਦੇ ਨੇ, ਵੀ ਭਾਈ ਪੈਰਾਂ ਚ ਰੋਲੀ ਦੀ ਪੱਗ ਸਿਰ ਤੇ ਰੱਖ ਲਾ ਕੇ ਥੱਲੇ ਸੁੱਟਦੇ, ਤਾਂ ਲਾ ਕੇ ਸੁੱਟਦੇ ਨੇ ਇੱਕ ਦੂਜੇ ਦੀਆਂ, ਉਹ ਤਾਂ ਡਿੱਗੀ ਹੋਈ ਚੱਕ ਕੇ ਉੱਤੇ ਰੱਖਦੇ ਨੇ। ਸਿੱਖਾਂ ਦੀ ਪੱਗ ਡਿੱਗੀ ਹੋਈ ਹੈ ਪੈਰਾਂ 'ਚ ਰੁੜਦੀ, ਗੁਰਬਾਣੀ ਸਿਰ ਤੇ ਰੱਖਦੀ ਹੈ ਚੱਕ ਕੇ, ਵੀ ਸਿਰ ਤੇ ਰੱਖ ਲਓ, ਇਹ ਰੋਲਣ ਵਾਲੀ ਚੀਜ਼ ਨਹੀਂ ਜਿੱਤ, ਇਹ ਸਿਰ ਤੇ ਰੱਖਣ ਵਾਲੀ ਚੀਜ਼। ਕਾਹਦੇ ਪਿੱਛੇ? ਗੋਲਕ ਪਿੱਛੇ, ਚੌਧਰ ਪਿੱਛੇ। ਸਿੱਖੀ ਤਾਂ ਕਹਿੰਦੀ ਹੈ ਸਿਰ ਤੇ ਰੱਖੋ, ਇੱਕ ਦੂਜੇ ਦੀ ਪੱਗ ਚੱਕ ਕੇ ਸਿਰ ਤੇ ਰੱਖੋ, ਲਾਹੀ ਦੀ ਨਹੀਂ ਹੁੰਦੀ ਕਿਸੇ ਦੀ, ਸਿਰ ਤੇ ਰੱਖੀ ਦੀ ਹੈ ਚੱਕ ਕੇ। ਇਹੀ ਸਮਝਾ ਰਹੀ ਹੈ ਸਿੱਖੀ, ਹੋਰ ਕੀ ਕਰ ਰਹੀ। ਜਦੋਂ ਅਸੀਂ ਪੱਗਾਂ ਲਾਉਣ ਵਾਲੇ ਇੱਕ ਦੂਜੇ ਦੀਆਂ ਕਹਿੰਦੇ ਅਸੀਂ ਸਿੱਖਾਂ, ਫਿਰ ਗੁੱਸਾ ਹੋ ਗਿਆ ਇਸ ਗੱਲ 'ਤੇ। ਗੁਰੂ ਦੀ ਪਹਿਲਾਂ ਵੀ ਉਹ ਸਿੱਖ ਹੈ ਹੀ ਨਹੀਂ, ਫਿਰ ਕਹਿੰਦੇ ਵੀ ਤੁਸੀਂ ਸਿੱਖ ਨਹੀਂ, ਇਹ ਨਹੀਂ ਸਿੱਖ ਰਹੇ। ਗੁਰੂ ਪੱਗਾਂ ਲਾ ਨਹੀਂ ਰਿਹਾ, ਗੁਰੂ ਨੇ ਪੱਗਾਂ ਲਾਉਣ ਦੀ ਕਿਤੇ ਸਿੱਖਿਆ ਨਹੀਂ ਦਿੱਤੀ, ਅਸੀਂ ਤੁਹਾਨੂੰ ਸਿੱਖ ਨਹੀਂ ਮੰਨਦੇ ਜੇ ਪੱਗਾਂ ਲਾਉਣੀਆਂ, ਫਿਰ ਤਾਂ ਕਹਿਣਾ ਪਊਗਾ। ਜੇ ਇਹਨਾਂ ਨੂੰ ਸਿੱਖ ਮੰਨ ਲਈਏ ਫਿਰ ਤਾਂ ਗੁਰੂ ਬਦਨਾਮ ਹੋ ਗਿਆ ਸਾਡਾ, ਗੁਰੂ ਬਦਨਾਮ ਹੋ ਗਿਆ। ਗੁਰੂ ਦੀ ਬਦਨਾਮੀ ਨਹੀਂ ਬਰਦਾਸ਼ਤ ਹੋ ਸਕਦੀ, ਇਹ ਨਹੀਂ ਬਰਦਾਸ਼ਤ ਹੋ ਸਕਦਾ। ਤੁਸੀਂ ਬਦਨਾਮ ਹੋ ਜਾਓ, ਗੁਰੂ ਨਾਲ ਰਿਸ਼ਤਾ ਤੋੜ ਲਓ, ਬੇਦਾਵਾ ਦੇ ਜਾਓ, ਠੀਕ ਹੈ, ਕੋਈ ਗੱਲ ਨਹੀਂ। ਜਿਹਨੂੰ ਲੋੜ ਹੋਊ ਫਿਰ ਆ ਜਾਓ, ਨਹੀਂ ਲੋੜ ਹੋਊ ਨਾ ਆਵੇ। 40 ਮੁਕਤੇ ਆਪਣੇ ਆਪ ਆਏ ਨੇ, ਕੋਈ ਬੁਲਾਉਣ ਤਾਂ ਗਿਆ ਨਹੀਂ, ਆ ਗਈ ਠੀਕ ਹੈ। ਫਿਰ ਕੰਠ ਲਾਏ, ਛਾੜਨ ਆਏ ਤੇ ਕੰਠ ਲਾਏ। ਜਿਹੜਾ ਬਣ ਜੂਗਾ ਸਿੱਖ ਬਣ ਜੂਗਾ, ਫਿਰ ਗੁਰੂ ਤਾਂ ਕਦੇ ਵੀ ਨਹੀਂ ਕਹਿੰਦਾ ਵੀ ਤੂੰ ਕਿਉਂ ਹੈ। ਪਰ ਬਦਨਾਮੀ ਜਿਹੜੀ ਹੈ ਸਾਡੇ ਕਰਮ ਤੋਂ, ਬਦਨਾਮੀ ਵੀ ਗੁਰੂ ਦੀ ਹੋਊਗੀ, ਸਾਡੇ ਕਰਮ ਤੋਂ ਵਡਿਆਈ ਵੀ ਗੁਰੂ ਦੀ ਹੋਊਗੀ, ਸਾਡੇ ਕਰਮ ਤੋਂ ਹੋਊ, ਸਿੱਖਾਂ ਦੇ ਕਰਮ ਤੋਂ। ਐਸਾ ਕਰਮ ਨਹੀਂ ਕਰਨਾ ਜਿਹਦੇ ਨਾਲ ਗੁਰੂ ਦੀ ਬਦਨਾਮੀ ਹੋਵੇ। ਜੇ ਕੋਈ ਕਰੂਗਾ ਤਾਂ ਅਸੀਂ ਬਿਲਕੁਲ ਕਹਾਂਗੇ ਉਹ ਸਿੱਖ ਨਹੀਂ ਹੈ। ਬਾਣਾ ਲਾਉਂਦੇ ਰਹੇ ਨੇ, ਬਾਣਾ ਲਾਉਣਾ ਚਾਹੀਦਾ ਉਹਨਾਂ ਨੂੰ ਵੀ ਭਾਈ ਫਿਰ ਕਰਮਾਨਾ ਲਾ ਦਿਓ, ਤੁਸੀਂ ਸਿੱਖੀ ਛੱਡ ਦਿਓ। ਜੇ ਕੰਮ ਕਰਦੇ ਪੁਲਿਸ ਵਾਲਾ ਜੇ ਡਾਕੇ ਮਾਰਦਾ ਕੋਈ ਗਲਤ ਕੰਮ ਕਰਦਾ, ਪੁਲਿਸ ਵਰਦੀ ਲਾਹ ਨਹੀਂ ਲੈਂਦੀ। ਫੌਜੀ ਹੈ ਜੇ ਗਲਤ ਕੰਮ ਕਰਦਾ, ਫੌਜ ਵਰਦੀ ਲਾਹ ਨਹੀਂ ਲੈਂਦੀ। ਇਹ ਕਾਨੂੰਨ ਕਾਨੂੰਨ ਹੈ, ਜਾਤੀ ਤਾਂ ਹੈ ਨਹੀਂ ਹੈ। ਜੇ ਨਹੀਂ ਚੱਲਣਾ ਸਿੱਖੀ ਦੇ ਖਿਲਾਫ਼, ਤੁਸੀਂ ਚੱਲਣਾ ਫਿਰ ਵਰਦੀ ਲਾਹ ਦਿਓ, ਚੱਲੋ ਕੋਈ ਗੱਲ ਨਹੀਂ, ਦੁਨੀਆ ਹੀ ਚੱਲਦੀ। ਇਹ ਕਰਕੇ ਦੇਖ ਲਓ ਤੁਹਾਨੂੰ ਇਹ 'ਚ ਫਾਇਦਾ, ਕੋਈ ਲੜਾਈ ਤਾਂ ਕੋਈ ਨਹੀਂ ਇਸ ਗੱਲ 'ਚ। ਪਰ ਤੁਸੀਂ ਜ਼ਾਲਮ ਆਪ ਹੋਵੋ, ਕਹੋ ਜ਼ੁਲਮ ਦੇ ਖਿਲਾਫ਼ ਹੈ ਸਿੱਖੀ, ਸਿੱਖੀ ਜ਼ੁਲਮ ਦੇ ਖਿਲਾਫ਼ ਹੈ, ਜ਼ਾਲਮ ਤਾਂ ਤੁਸੀਂ ਆਪ ਹੋ। ਤੁਸੀਂ ਜ਼ੁਲਮ ਦੇ ਖਿਲਾਫ਼ ਕੀ ਲੜੋਗੇ, ਆਪ ਜ਼ਾਲਮ ਹੈ ਜਿਹੜਾ। ਪਹਿਲੇ ਜ਼ੁਲਮ ਤਾਂ ਦੇਖ ਲਓ ਹੁੰਦਾ ਕੀ ਹੈ, ਗੁਰਬਾਣੀ ਨੂੰ ਪੜ੍ਹ ਕੇ ਦੇਖੋ ਜ਼ੁਲਮ ਕਹਿੰਦੇ ਕਿਹਨੂੰ ਨੇ, ਆਪਣੇ ਮਰਜ਼ੀ ਦੇ ਨਾਲ ਜ਼ੁਲਮ ਬਣਾਓ। ਗੁਰਬਾਣੀ ਜੋ ਦੇਖੋ ਗੁਰੂ ਕਿਹਨੂੰ ਬੋਲਦਾ, ਜ਼ੁਲਮ ਹੁਕਮ ਦਾ ਵਿਰੋਧ ਕਰਨਾ ਜ਼ੁਲਮ, ਆਪਣੇ ਪਾਣੀ ਚੱਲਣਾ ਜ਼ੁਲਮ। ਕਲਕਾਤੀ ਰਾਜੇ ਕਸਾਈ, ਜਿਹਦੇ ਕੋਲ ਆਪਣੇ ਮਰਜ਼ੀ ਨਾਲ ਚੱਲਦਾ ਕਲਕਾਤੀ, ਉਹਦੇ ਕੋਲ ਕਸਾਈ ਆ, ਉਹ ਕਸਾਈ ਜ਼ੁਲਮ ਕਰਦਾ ਹੁੰਦਾ, ਹੋਰ ਕੀ ਕਰਦਾ ਹੁੰਦਾ, ਕੀ ਕਰਦਾ ਹੁੰਦਾ ਕਸਾਈ, ਜ਼ੁਲਮ ਕਰਦਾ। ਜਿਹੜਾ ਆਪਣੇ ਪਾਣੀ ਚੱਲਦਾ ਉਹ ਕਲਕਾਤੀ ਹੈ, ਉਹਦੇ ਕੋਲ ਔਰ ਰਾਜਾ ਹੈ ਉਹ, ਕਿਉਂਕਿ ਭਾਣੇ ਨੂੰ ਨਹੀਂ ਮੰਨਦਾ, ਜਿਹੜਾ ਭਾਣੇ ਨੂੰ ਨਹੀਂ ਮੰਨਦਾ ਆਪਣੇ ਭਾਣੇ ਮੰਨਦਾ ਉਹ ਰਾਜਾ, ਕੋਈ ਰਾਜਾ ਛੋਟਾ ਕੋਈ ਵੱਡਾ, ਕਸਾਈ ਹੈ, ਕਸਾਈ ਕੀ ਕਰਦਾ, ਜ਼ੁਲਮ ਕਰਦਾ ਹੁੰਦਾ ਕਸਾਈ, ਹੋਰ ਕੀ ਕਰਦਾ ਹੁੰਦਾ ਕਸਾਈ, ਜ਼ੁਲਮ ਕਰਦਾ। ਜ਼ੋਰ ਕੀ ਹੈ, ਸੋ ਜ਼ੁਲਮ ਹੈ, ਕਬੀਰ ਕਹਿ ਰਿਹਾ। ਧੱਕੇ ਨਾਲ ਜਾਨਵਰ ਨੂੰ ਢਾ ਕੇ ਹਲਾਲ ਕਰ ਲੈਣਾ, ਇਹ ਹਲਾਲ ਹੋਏ, ਜ਼ੋਰ ਸ਼ਕਤੀ ਨਾਲ ਆਪਣੀ ਨਾਲ ਢਾ ਕੇ, ਜ਼ੋਰ ਕੀ ਹੈ, ਸੋ ਜ਼ੁਲਮ ਹੈ। ਜਦ ਤੁਸੀਂ ਕਹਿੰਦੇ ਕੋਈ ਕਿਸੇ ਕੋ ਰਾਜ ਨਾ ਲੈ ਹੈ, ਦੇ ਹੈ ਜੋ ਲੈ ਹੈ, ਨਿਜ ਬਲ ਸੇ ਲਾਇਆ ਹੈ, ਜ਼ੁਲਮ ਹੈ, ਇਹੀ ਤਾਂ ਜ਼ੁਲਮ ਹੈ, ਇਹੀ ਤਾਂ ਜ਼ੁਲਮ ਹੈ। ਇਹ ਕੀ ਜਾਣ ਵੀ ਜ਼ੁਲਮ ਕੀ ਹੁੰਦਾ, ਸਿੱਖੀ ਛੱਡੀ ਹੋਈ ਹੈ ਇਹਨਾਂ ਲੋਕਾਂ ਨੇ, ਇਹ ਤਾਂ ਦੱਸਣੀ ਹੁਣ ਇਹਨਾਂ ਨੂੰ ਸਿੱਖੀ ਛੱਡੀ ਹੈ, ਤੁਸੀਂ ਦੱਸੀ ਜਾਣ ਕੇ ਨਹੀਂ ਸੀ, ਬਹੁਤ ਚਿਰ ਹੋ ਗਿਆ, ਆਮ ਲੋਕਾਂ ਨੂੰ ਪਤਾ ਨਹੀਂ ਸੀ, ਇਹਨਾਂ ਦਾ ਨੰਗ ਜ਼ਾਹਰ ਨਹੀਂ ਸੀ ਹੋਇਆ, ਹੁਣ ਨੰਗ ਜ਼ਾਹਰ ਹੋ ਗਿਆ ਨਾ ਸਾਰਾ, ਇੰਨਾ ਕੁ ਟਾਈਮ ਲੱਗਦਾ ਹੀ ਹੁੰਦਾ। ਕੂੜ ਨਖੁੱਟੇ ਨਾਨਕਾ ਓੜਕ ਸੱਚ, ਕੂੜ ਨੂੰ ਖੋਟਾ ਹੋਣ ਨੂੰ 300-250 ਸਾਲ ਲੱਗੇ ਤਕਰੀਬਨ, ਚਲੋ 200 ਸਾਲ ਲੱਗੇ, 100 ਸਾਲ ਤਾਂ ਲੜਦੇ ਹੀ ਰਹੇ ਨੇ, ਮਿਸਲਾਂ ਤੋਂ ਲੈ ਕੇ 200 ਸਾਲ ਚ ਕੂੜ ਖੋਟਾ ਸਾਬਤ ਹੋ ਗਿਆ। ਚੂੜ ਸਾਬਤ ਹੋ ਗਿਆ ਸਭ, ਜੋ ਕੁਛ ਇਹਨਾਂ ਨੇ ਕੀਤਾ ਸਭ ਸਾਹਮਣੇ ਆ ਤਸਵੀਰ, ਕੋਈ ਵੀ ਲੁਕੀ ਹੋਈ ਗੱਲ ਨਹੀਂ ਰਹਿ ਗਈ। ਇਹਨਾਂ ਦੇ ਮੂੰਹ ਤੇ ਕਹਿੰਦੇ ਨੇ ਪੇਪਰਾਂ 'ਚ ਅਖਬਾਰਾਂ 'ਚ ਸਭ ਜ਼ਾਹਰ ਹੈ, ਕੋਈ ਇਹਨਾਂ ਦੀ ਸ਼ਰਮ ਨਹੀਂ ਕਰਦਾ, ਝੂੜ ਦੀ ਕਾਹਦੀ ਸ਼ਰਮ ਕਰੀਦੀ, ਝੂੜ ਦਾ ਤਾਂ ਮੂੰਹ ਕਾਲਾ ਕਰਕੇ ਕਾਲਾ ਹੁੰਦਾ, ਪਰਾ ਜਿਹੜੇ ਆ ਕੇ ਮੂੰਹ ਕਾਲਾ ਕਰਦੇ ਨੇ ਝੂੜ ਦਾ। ਹਾਂਜੀ,
ਸੋ ਸ਼ਬਦ ਕੋ ਨਿਰੰਤਰ ਵਾਸ, ਅਲਖੰ ਜੈ ਦੇਖਾਂ ਤੈ ਸੋਈ,
ਉਹ ਤਾਂ ਸ਼ਬਦ ਅੰਦਰ ਹੈ ਹਿਰਦੇ ਦੇ ਵਿੱਚ ਲਗਾਤਾਰ ਚੱਲਦਾ, ਉਹ ਸਾਸ ਹੈ ਉਹਦੇ ਨਾਲ ਚੱਲਦਾ, ਓਨਾ ਹੀ ਸਾਹ ਆਉਣੇ ਨੇ ਗਿਣਤੀ ਦੇ, ਜੀਵਨ ਹੁਕਮ ਨਾਲ ਉਸੇ ਨੂੰ ਸਾਸ ਸਿਮਰਨਾ, ਯਾਦ ਰੱਖਣਾ, ਉਸ ਹੁਕਮ ਦੇ ਬਿਨਾਂ ਤਾਂ ਦੂਜਾ ਸਾਹ ਨਹੀਂ ਆਉਂਦਾ ਤੁਹਾਨੂੰ, ਉੱਥੇ ਹੀ ਹੁਕਮ ਨੇ ਜਦ ਸਟੋਪ ਕਰ ਦੇਣਾ ਨਾ, ਸਭ ਬੰਦ ਹੋ ਜਾਣਾ। ਨਿਰੰਤਰ ਵਾਸ ਹੈ ਹੁਕਮ ਦਾ, ਲਗਾਤਾਰ ਸ਼ਬਦ ਸੁੰਦਰ ਹੈ।
ਅਲਖਮ ਜੈ ਦੇਖਾਂ
ਤਾਂ ਅਲਖਮ ਅੱਖਾਂ ਨਾਲ ਹੀ ਨਹੀਂ ਨਾ ਉਹ ਫੁਰਨਾ ਰੂਪ ਹੈ। ਜੇ ਦੇਖਣਾ ਤੁਸੀਂ
ਜੇ ਦੇਖਾ ਤਾਂ ਸੋਈ
ਸਾਰਿਆਂ ਦੇ ਅੰਦਰ ਹੈ, ਜੇ ਆਪਣੇ ਅੰਦਰ ਸਮਝ ਆ ਗਈ ਤਾਂ ਸਾਰਿਆਂ ਦੇ ਅੰਦਰ ਹੋਈ। ਅੱਜ ਜੋ ਚੱਲ ਰਿਹਾ ਨਾ ਸ੍ਰਿਸ਼ਟੀ ਹੁਕਮ ਨਾਲੇ ਚੱਲ ਰਹੀ ਹੈ। ਬਾਹਰ ਦੇਖਣਾ ਜੋ ਭਾਣਾ ਵਰਤ ਰਿਹਾ, ਜੋ ਵਰਤੇ ਸੋ ਤੇਰਾ ਭਾਣਾ, ਜੋ ਤੇਰੇ ਅੰਦਰ ਵਰਤ ਰਿਹਾ ਉਹ ਵੀ ਉਹਦਾ ਭਾਣਾ, ਜੋ ਬਾਹਰ ਵਰਤ ਰਿਹਾ ਉਹ ਵੀ ਉਹਦਾ ਭਾਣਾ। ਤੇਰੇ ਅੰਦਰ ਉਹਦਾ ਭਾਣਾ ਜੇ ਵਰਤਦਾ ਤਾਂ ਤੇਰਾ ਭਾਣਾ ਨਹੀਂ ਵਰਤਣਾ ਚਾਹੀਦਾ। ਜਿੰਨਾ ਚਿਰ ਆਪਣਾ ਭਾਣਾ ਵਰਤਦਾ ਉਹਦਾ ਭਾਣਾ ਨਜ਼ਰ ਨਹੀਂ ਆਉਂਦਾ। ਜਦ ਆਪਣਾ ਪਾਣਾ ਨਹੀਂ ਵਰਤਦਾ ਅੰਦਰ ਉਹਦਾ ਪਾਣਾ ਸਮਝ ਆ ਜਾਂਦੀ ਹੈ। ਮਨ ਟਿਕ ਜਾਂਦਾ ਟਿਕ ਜਾਂਦਾ, ਆਪਣਾ ਪਾਣਾ ਤਿਆਗ ਕੇ ਹੀ ਟਿਕਦਾ। ਮਨ ਮਨ ਨਹੀਂ ਟਿਕਦਾ ਜਿੰਨਾ ਚਿਰ ਆਪਣੀ ਮਰਜ਼ੀ ਨਹੀਂ ਛੱਡਦਾ, ਜਾਂ ਆਪਣਾ ਪਾਣਾ ਤਿਆਗ ਦਿੰਦਾ ਉਹਦਾ ਪਾਣਾ ਸਮਝ ਆ ਜਾਂਦਾ। ਜੋ ਵਰਤੇ ਸੋ ਤੇਰਾ ਪਾਣਾ, ਕੀ ਬਾਹਰ ਕੀ ਅੰਦਰ ਉਹਦਾ ਪਾਣਾ। ਜਦ ਦੇਖਾ ਤਦ ਮੇਰੇ ਅੰਦਰ ਵੀ ਤੇਰਾ ਪਾਣਾ, ਬਾਹਰ ਵੀ ਤੇਰਾ ਪਾਣਾ।
ਪਵਨ ਕਾ ਵਾਸਾ ਸੁਨ ਨਿਵਾਸਾ, ਅਕਲ ਕਲਾ ਧਰ ਸੋਈ।
ਪਵਨ ਕਾ ਵਾਸਾ
ਸੁਨ ਨਿਵਾਸਾ,
ਸੁਨ ਨਿਵਾਸਾ ਪਵਨ ਮਨ ਨੂੰ ਕਹਿੰਦੇ। ਕਹਿੰਦੇ ਇਹ ਜਿਹੜੀ ਪਵਨ ਤੁਸੀਂ ਕਹਿੰਦੇ ਹੋ ਸਰੀਰ ਦੀ ਹੈ, ਇਹ ਪਵਨ ਦੀ ਗੱਲ ਨਹੀਂ ਸੀ, ਤੁਸੀਂ ਅਰਥ ਬਦਲਦੇ ਪਵਨ ਦੇ। ਅੰਦਰਲੇ ਸਰੀਰ ਦੀ ਜਿਹੜੀ ਪਵਨ ਆ ਮਨ, ਪਵਨ ਮਨ ਸਹਿਜੇ ਰਹਿਆ ਸਮਾਈ। ਤੁਸੀਂ ਹਵਾ ਅਰਥ ਕਰ ਲੈ, ਹਵਾ ਬਾਹਰਲੇ ਸਰੀਰ ਦੀ ਹੈ, ਅੰਦਰਲੇ ਸਰੀਰ ਦਾ ਪਵਨ ਮਨ ਹੁੰਦਾ। ਉਹਦਾ ਆਧਾਰ ਕੀ ਹੈ? ਪਵਨ ਕਾ ਵਾਸਾ ਸੁਨ ਨਿਵਾਸਾ,
ਅਕਲ ਕਲਾ ਧਰ ਸੋਈ।
ਸੁਨ ਨਿਵਾਸਾ ਜਦੋਂ ਮਨ ਚੁੱਪ ਕਰ ਜਾਂਦਾ ਨਾ, ਇਹਦੀ ਇੱਛਾ ਖਤਮ ਹੋ ਜਾਂਦੀ ਹੈ, ਫਿਰ ਟਿਕ ਜਾਂਦਾ ਨਿਵਾਸ ਹੈ ਇਹਦਾ। ਸੁਣ ਵਿੱਚ ਨਿਵਾਸ ਹੈ, ਆਕਾਸ਼ ਵਿੱਚ ਆਕਾਸ਼ ਸੁਣ ਹੁੰਦਾ। ਆਕਾਸ਼ ਸੁਣ ਚੁੱਪ ਹੈ, ਬੋਲਦਾ ਕਾਹਦਾ ਹੈ? ਆਕਾਸ਼ ਗਰਜਨ ਕਾਹਦਾ ਹੁੰਦੀ ਹੈ? ਜਦ ਬੋਲ ਪੈਦਾ ਹੁੰਦਾ, ਹਵਾ ਟਕਰਾਉਂਦੀ ਹੈ ਇਹਦੇ ਨਾਲ। ਫਬਨਾ ਬੋਲੇ ਗਗਨ ਗਰਜਾ। ਜਿੰਨਾ ਚਿਰ ਪਵਨਾ ਬੋਲਦਾ ਨਹੀਂ, ਗਗਨ ਚ ਗਰਜਨ ਪੈਦਾ ਨਹੀਂ ਹੁੰਦੀ, ਨਹੀਂ ਤਾਂ ਸੁਣਦਾ ਗਗਨ। ਜੇ ਮਨ ਵੀ ਸੁਣਦਾ ਹੈ, ਗਗਨ ਵੀ ਸੁਣਨਾ, ਦੋ ਇੱਕ ਨੇ। ਮਨ ਵੱਖਰਾ ਜ਼ਿਆਦਾ, ਜਦ ਇਹ ਬੋਲਦਾ ਗਗਨ ਸੁਣ, ਫਿਰ ਉਹ ਤਾਂ ਵੱਖਰਾ। ਮਨ ਬੋਲਦਾ ਗਗਨ ਸੁਣ, ਫਿਰ ਵੱਖਰਾ।
ਅਕਲ ਕਲਾ ਧਰ ਸੋਈ,
ਅਕਲ ਕਲਾ ਧਰ ਸੋਈ, ਫਿਰ ਇਹਦੀ ਧਰਾਤਲ ਕੀ ਹੈ? ਮੰਗ ਮਨ ਦੀ ਧਰਾਤਲ ਕੀ ਹੈ? ਮਨ ਕਿਹੜੀ ਚੀਜ਼ ਤੇ ਖੜਾ ਹੈ? ਅਕਲ ਦੀ ਸ਼ਕਤੀ ਦੇ ਉੱਤੇ ਮਨ ਖੜਾ, ਅਕਲ ਦੀ ਸ਼ਕਤੀ ਨਾਲ ਰੁਕਦਾ। ਅਕਲ ਕਲਾ ਸ਼ਕਤੀ, ਅਕਲ ਦੀ ਸ਼ਕਤੀ ਇਹਨੂੰ ਬੰਨ ਕੇ ਰੱਖਦੀ ਹੈ। ਹਾਂ, ਇਹਦੀ ਧਰਾਤਲ ਕੀ ਹੈ? ਅਕਲ ਦੀ ਸ਼ਕਤੀ। ਅਕਲ ਦੀ ਸ਼ਕਤੀ ਬਿਨਾਂ ਮਨ ਬੰਨਿਆ ਨਹੀਂ ਜਾਂਦਾ। ਜਿੰਨਾ ਚਿਰ ਅਕਲ ਪੂਰੀ ਸ਼ਕਤੀ ਨਹੀਂ ਹੁੰਦੀ ਅਕਲ ਦੀ, ਅਕਲ ਦੀ ਸ਼ਕਤੀ ਕੀ ਹੈ? ਅਕਲ ਦੀ ਸ਼ਕਤੀ ਹੈ ਗਿਆਨ। ਅਕਲ ਦੀ ਸ਼ਕਤੀ ਕੀ ਹੈ? ਗਿਆਨ। ਗਿਆਨ ਕਾ ਬੰਦਾ ਮਨ ਰਹਿ। ਜੇ ਅਕਲ ਦੇ ਕੋਲ ਵਿਵੇਕ ਹੈ ਨਾ, ਵਿਵੇਕ ਬੁੱਧ ਹੈ, ਫਿਰ ਮਨ ਟਿਕਦਾ। ਉਹ ਤੋਂ ਪਹਿਲਾਂ ਮਨ ਨਹੀਂ ਟਿਕਦਾ, ਫਿਰ ਇਹਦੀ ਧਰਾਤਲ ਬਣਦੀ ਹੈ, ਉੱਥੇ ਟਿਕਦਾ ਬੈਠਣ ਨੂੰ ਜਗ੍ਹਾ। ਉਹੀ ਇਹਦਾ ਬੋਝ ਚੱਕਦੀ ਹੈ, ਬਹੁਤ ਵਜ਼ਨ ਹੈ ਮਨ ਦੇ ਵਿੱਚ, ਇਹਦਾ ਵਜ਼ਨ ਮਾੜੀ ਅਕਲ ਨਹੀਂ ਚੱਕ ਸਕਦੀ, ਕਮਜ਼ੋਰ ਅਕਲ ਇਹਦਾ ਵਜ਼ਨ ਨਹੀਂ ਚੱਕ ਸਕਦੀ ਮਨ ਦਾ। ਵਿਵੇਕ ਬੁੱਧੀ ਇਹਦਾ ਵਜ਼ਨ ਚੱਕ ਸਕਦੀ ਹੈ, ਫਿਰ ਉਹ ਬਹਿ ਜਾ ਹੱਥ ਤੇ ਮੇਰੇ ਤੇ, ਹੱਥ ਤੇ ਕਰਦੀ। ਤਿੰਨ ਲੋਕ ਨਾਲ ਜ਼ਿਆਦਾ ਵਜ਼ਨ ਹੈ ਮਨ ਦਾ, ਤਿੰਨ ਲੋਕ ਦੀ ਤਾਂ ਇੱਛਾ ਇਹਦੇ ਵਿੱਚ, ਤਿੰਨ ਲੋਕ ਨਾਲ ਤਾਂ ਰਾਜਦਾਰੀ ਹੈ। ਤਿੰਨ ਲੋਕ ਦੀ ਇੱਛਾ ਇਹਦੇ ਵਿੱਚ।